पूर्ण अमावस सच चंद्रमा दिसे नाही कह चढ़िया।
साहिब सतगुरु सच्चे पातशाह फरमाते हैं कूड़ अमावस जड़ा कूड़ झूठ है वह अमावस मस्या की रात वांगू छा गया है। जिमें मस्या की रात में गाढ़ा हनेरा छाया होंदा है कूड़ अमावस जड़ा झूठ है मस्या की रात वांगू छा गया है। सच चंद्रमा जड़ा सच रूप चंद्रमा है दिसा नाही कह चढ़िया वह कित चढ़िया दिखाई ही नहीं देंदा क्योंकि मस्या की रात को चंद्रमा नहीं दिखाई देता। इसलिए मस्या की रात बहुत ही हनेरी मनी गई है। साहिब सतगुरु सच्चे पातशाह फरमाते ने झूठ अमस्या की रात वांगू छाया होया है तो जड़ा सच का चंद्रमा है वह किधरे भी चढ़िया दिखाई नहीं दे रहा।
पाल विकुनी हो
साहिब सतगुरु सच्चे पातशाह फरमाते ने भाई मैं ते भी उत्थे कोई ना कोई राह भालदी हुई विकुनी का अर्थ व्याकल हो गई। इहदा मतलब यह है भी मेरी आत्मा मेरी रूह कंब गई दुनिया की हालत नूं वेख के मैं कोई राह लभण दा यतन कीता पर हजूर कहिंदे मेरी आत्मा मेरी रूह राह नूं भाल के अखीर व्याकल हो गई।
अधेर राह न कोई
ऐसा झूठ दा अंधकार मचिया होया है ऐसा पापां दा अंधकार मचिया होया है राहो ना कोई कोई राह नजर आउंदा ही नहीं सारे पासे झूठ दा पखंड दा पापां दा जुल्म दा हनेरा ही हनेरा दिखाई दे रहा है।
विच हाँ मैं कर दुख रोए
साहिब सतगुरु सच्चे पातशाह फरमाते ने भाई जिन्नी भी दुनिया है और वो होमें दे विच कर्म तारम पुन दान पूजा पाठ कर करके ते रो रही है ते नाल जन्म मरण दा दुख भी भोग रही है क्योंकि असी होमें दे विच कोई भी कम करते हाँ और उहदे नाल सानू कदे भी मुक्ति नहीं प्राप्त हो सकती। होमें विच कोई भी कम करके असी वाहिगुरु की दरगाह विच प्रवान नहीं हो सकती। इसलिए हजूर कहिंदे ने जिन्नी भी मनमुख सृष्टि है वह होमें दे विच कम कर करके नाले दुख भोग रही है ते नाले रो रही है।
कहो नानक किन बिदगत होई
धन गुरु नानक ते महाराज सच्चे पातशाह फरमाते ने बई हुण जिहड़ी ओह सृष्टि है ते जां मनुख दी आत्मा है वह इस तरह पुकारा कर रही है कहो नानक। धन गुरु नानक ते महाराज सच्चे पातशाह उच्चारण करते हैं ऐ सद लोको हुण इह धरती लोगों की आत्मा इउं पुकार रही है किन बिद गत होई मेरी कल्याण किस तरह होवेगी। पाप सारी मनुखता पाप ते जुल्म दे नाल कंब गई है इसलिए हुण उहनां दी कल्याण करन वाला उहनां नूं मुक्ति देण वाला कोई नजर नहीं आउंदा।
महला तीजा कल कीरत परगट चानण संसार।
जदों एक धन गुरु नानक ते महाराज सच्चे पातशाह ने श्लोक उच्चारण किया ते उस वेले सिद्ध हैरान होए ते साहिब सतगुरु सच्चे पातशाह दे नाल होर काफ़ी होर विचारां हुंदियां रहियां। आखिर इन्हां सिद्धां ने भी धन गुरु नानक ते महाराज दे नाम दे सिद्धांत नूं प्रवान किया। साधक सिद्ध गुरु बहु चेले खोजत फिरै फुरमाणै मंगै नाम पाए इह भिख्या तेरे दर्शन को कुरबाणै। हुण धन गुरु अमरदास महाराज सच्चे पातशाह दे समें गुरसिखां ने बेनती की सच्चे पातशाह बई गुरु नानक साहिब जी ने यह तो आखिया है कूड अमाव सच चंद्रमा दिसै नाही कह चढ़िया यह भी आखिया अंधेरा राहो ना कोई पर महाराज फिर जो गुरु ने सानू चानण बख्शिया उहदा कोई जिक्र नहीं होया। आप किरपा करो धन गुरु अमरदास महाराज सच्चे पातशाह ने फिर अगला श्लोक उच्चारण किया। इत्थे एक खास विचार यह भी विद्वानां ने लिखी है बई कई थावां दे उत्ते इत्थे महला तीजा दी थां ते महला पहला भी आया भी अगला श्लोक यह भी गुरु नानक साहब का ही उच्चारण किया मनिया गया ते जड़ियां आम प्रचलित बीड़ां ने उन्हां दे विच महला तीजा ही लिखिया आ रहा है। ਇਸ ਲਈ ਇਹ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ। ਇਹਦੀ ਉਥਾਨਕਾ ਦੇ ਵਿੱਚ ਇਉਂ ਮਹਾਂਪੁਰਖ ਵਿਚਾਰ ਕਰਦੇ ਹਨ ਕਿ ਸਤਿਗੁਰੂ ਫਰਮਾਉਂਦੇ ਨੇ, ਕਾਲ ਕੀਰਤ ਪ੍ਰਗਟ ਚਾਨਣ ਸੰਸਾਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਕਲਯੁੱਗ ਦੇ ਵਿੱਚ ਹੈ ਤੇ ਹਨੇਰਾ ਹੀ ਸੀ ਪਾਪ ਤੇ ਜ਼ੁਲਮ ਦਾ, ਪਰ ਇਸ ਕਲਯੁੱਗ ਦੇ ਵਿੱਚ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਕਲ ਕੀਰਤ ਜਿਹੜੀ ਵਾਹਿਗੁਰੂ ਦੀ ਕੀਰਤੀ ਸਿਫਤ ਸਲਾਹ ਸੀ, ਇੱਕ ਪ੍ਰਗਟ ਹੀ ਚਾਨਣ ਸੰਸਾਰ ਦੇ ਵਿੱਚ ਪ੍ਰਗਟ ਕਰ ਦਿੱਤਾ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਰੱਬੀ ਬਾਣੀ ਦਾ ਕੀਰਤਨ ਕਰਕੇ ਦੁਨੀਆਂ ਦੇ ਵਿੱਚ ਪਾਪ ਅਤੇ ਜ਼ੁਲਮ ਦਾ ਹਨੇਰਾ ਦੂਰ ਕਰਨ ਦੇ ਲਈ ਇੱਕ ਐਸਾ ਗਿਆਨ ਦਾ ਦੀਪਕ ਬਾਲ ਦਿੱਤਾ। ਜਹਿ ਕਹਿ ਤਹਿ ਭਰਪੂਰ ਸ਼ਬਦ ਦੀਪਕ ਦੀ ਪਾਇਓ, ਜੇ ਸਿੱਖਾ ਸੰਗ ਰਹਿਓ ਤਤ ਹਰ ਚਰਨ ਮਿਲਾਇਓ। ਗੁਰਬਾਣੀ ਇਸ ਜਗ ਮੈਂ ਚਾਨਣ, ਇਹ ਗੁਰਬਾਣੀ ਦਾ ਐਸਾ ਇੱਕ ਦੀਵਾ ਗੁਰੂ ਮਹਾਰਾਜ ਨੇ ਬਾਲ ਦਿੱਤਾ ਜਿਸ ਨੇ ਪਾਪਾਂ ਤੇ ਜ਼ੁਲਮ ਦੇ ਹਨੇਰੇ ਨੂੰ ਫਾਸ਼ ਕਰ ਦਿੱਤਾ।
ਗੁਰਮੁਖ ਕੋਈ ਉਤਰੈ ਪਾਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਕੋਈ ਵਿਰਲਾ ਹੀ ਗੁਰਮੁਖ ਉਸ ਵਾਹਿਗੁਰੂ ਦੀ ਸਿਫਤ ਸਲਾਹ ਦੇ ਚਾਨਣ ਤੋਂ ਅਗਵਾਈ ਲੈ ਕੇ ਅਥਵਾ ਰੱਬੀ ਸਿਫਤ ਸਲਾਹ ਦੇ ਨਾਲ ਭਰਪੂਰ, ਸਤਿਗੁਰੂ ਦੀ ਬਾਣੀ ਹੀ ਇੱਕ ਚਾਨਣ ਹੈ, ਇਸ ਤੋਂ ਅਗਵਾਈ ਲੈ ਕੇ ਗੁਰਮੁਖ ਕੋਈ ਉਤਰੈ ਪਾਰ, ਕੋਈ ਵਿਰਲਾ ਹੀ ਗੁਰਮੁਖ ਸੰਸਾਰ ਤੋਂ ਪਾਰ ਉਤਰਦਾ ਹੈ।
ਜਿਸਨੂੰ ਨਦਰ ਕਰੇ ਤਿਸ ਦੇਵੈ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਈ ਜਿਸ ਉੱਤੇ ਮੇਰਾ ਮਾਲਕ ਨਦਰ ਕਰੇ, ਮਿਹਰ ਦੀ ਦ੍ਰਿਸ਼ਟੀ ਕਰ ਦੇਵੇ, ਤਿਸ ਦੇਵੈ, ਉਸਨੂੰ ਇਹ ਚਾਨਣ ਦੇ ਦਿੰਦਾ। ਦੈਵੀ ਰੋਸ਼ਨੀ, ਰੱਬੀ ਗਿਆਨ, ਰੱਬੀ ਬਾਣੀ ਦਾ ਚਾਨਣ ਬਖਸ਼ਿਸ਼ ਕਰ ਦਿੰਦਾ ਹੈ।
ਨਾਨਕ ਗੁਰਮੁਖ ਰਤਨ ਸੁਲੇਵੈ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹੀ ਗੁਰਮੁਖ ਪਿਆਰਾ ਗੁਰੂ ਦੇ ਪਾਸੋਂ ਇਹ ਰਤਨ ਪ੍ਰਾਪਤ ਕਰ ਲੈਂਦੇ। ਉਹ ਰਤਨ ਕੀ ਹੈ? ਇਹਦੇ ਬਾਰੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਹੀ ਨਿਰਣਾ ਕੀਤਾ ਹੈ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ, ਵੀ ਗੁਰੂ ਦਾ ਸ਼ਬਦ ਹੀ ਰਤਨ ਹੈ। ਅਥਵਾ ਸਤਿਗੁਰੂ ਮਹਾਰਾਜ ਨੇ ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਨਾਮ ਨੂੰ ਵੀ ਰਤਨ ਨਾਲ ਤਸ਼ਬੀਹ ਦਿੱਤੀ ਹੈ। ਤੀਸਰੇ ਨੰਬਰ 'ਤੇ ਸਤਿਗੁਰੂ ਨੇ ਕੀਰਤਨ ਨਿਰਮੋਲਕ ਹੀਰਾ, ਕੀਰਤਨ ਨੂੰ ਵੀ ਵਡਮੁੱਲਾ ਹੀਰਾ ਦੱਸਿਆ। ਹਜ਼ੂਰ ਕਹਿੰਦੇ ਨੇ ਜਿਹਦੇ ਉੱਤੇ ਮੇਰਾ ਮਾਲਕ ਪ੍ਰਸੰਨ ਹੁੰਦਾ ਹੈ ਅਤੇ ਫਿਰ ਉਹਨੂੰ ਉਹ ਕੀਰਤਨ ਦੀ ਦਾਤ ਬਖਸ਼ਿਸ਼ ਕਰਦਾ, ਗੁਰਬਾਣੀ ਦਾ ਗਿਆਨ ਦਿੰਦਾ ਤੇ ਨਾਮ ਦਾ ਰਤਨ ਵੀ ਉਸੇ ਨੂੰ ਪ੍ਰਾਪਤ ਹੁੰਦਾ ਹੈ।
ਔੜੇ ਭਗਤਾਂ ਤੈ ਸਹਿ ਸਾਰੀਆ ਜੋੜ ਕਦੇ ਨਾ ਆਇਆ।
ਹੁਣ ਪੌੜੀ ਦੇ ਅੰਦਰ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਿੱਛੇ ਇੱਕ ਬਚਨ ਆਖਿਆ ਸੀ, ਬਈ ਰਾਹ ਦੋਵੈ ਇੱਕ ਜਾਣ, ਬਈ ਦੋ ਰਾਹ ਨੇ ਸੰਸਾਰ ਦੇ ਵਿੱਚ। ਉਹ ਕਿਹੜੇ ਰਾਹ ਨੇ? ਲਿਵ ਧਾਤ ਦੋ ਰਾਹ ਹੈ, ਇੱਕ ਲਿਵ ਦਾ ਰਸਤਾ ਹੈ ਅਤੇ ਦੂਸਰਾ ਧਾਤ ਦਾ ਰਸਤਾ ਹੈ। ਇੱਕ ਭਗਤੀ ਦਾ ਮਾਰਗ ਹੈ ਅਤੇ ਦੂਸਰਾ ਮਾਇਆ ਦਾ ਮਾਰਗ ਹੈ। ਹਜ਼ੂਰ ਕਹਿੰਦੇ ਨੇ ਭਗਤਾਂ ਤੈ ਸਹਿ ਸਾਰੀ ਆ, ਇੱਕ ਪਾਸੇ ਭਗਤ ਨੇ ਜਿਹੜੇ ਲਿਵ ਦੇ ਰਸਤੇ ਅਤੇ ਭਗਤੀ ਦੇ ਮਾਰਗ 'ਤੇ ਚੱਲਦੇ ਨੇ, ਦੂਜੇ ਪਾਸੇ ਸੰਸਾਰੀ ਲੋਕ ਨੇ ਜਿਹੜੇ ਮਾਇਆ ਦੇ ਪਿੱਛੇ ਦੌੜਦੇ ਨੇ। ਭਗਤਾਂ ਅਤੇ ਸੰਸਾਰੀ ਲੋਕਾਂ ਦਾ ਜੋੜ ਕਦੇ ਨਾ ਆਇਆ, ਉਹਨਾਂ ਦਾ ਕਦੇ ਭਾਈ ਤਾਲਮੇਲ ਨਹੀਂ ਹੋ ਸਕਦਾ, ਕਦੇ ਉਹਨਾਂ ਦਾ ਮੁਕਾਬਲਾ ਨਹੀਂ ਹੋ ਸਕਦਾ, ਉਹ ਕਦੇ ਇਕੱਠੇ ਨਹੀਂ ਬੈਠ ਸਕਦੇ।
ਕਰਤਾ ਆਪ ਅਭੁੱਲ ਹੈ ਨਾ ਭੁੱਲੇ ਕਿਸੇ ਦਾ ਭੁਲਾਇਆ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਕਰਤਾ ਪੁਰਖ ਵਾਹਿਗੁਰੂ ਆਪ ਅਭੁੱਲ ਹੈ ਅਤੇ ਕਿਸੇ ਦਾ ਭੁਲਾਇਆ ਹੋਇਆ ਵੀ ਉਹ ਨਹੀਂ ਭੁੱਲਦਾ, ਕਿਉਂਕਿ ਦੁਨੀਆਂ ਦੇ ਵਿੱਚ ਹਰ ਇਨਸਾਨ ਤੋਂ ਕੋਈ ਨਾ ਕੋਈ ਭੁੱਲ ਹੋ ਜਾਂਦੀ ਹੈ। ਬੜੇ ਬੜੇ ਸਿਆਣੇ ਵੀ ਕੋਈ ਨਾ ਕੋਈ ਭੁੱਲ ਕਰ ਬੈਠਦੇ ਨੇ, ਪੜ੍ਹੇ ਲਿਖੇ ਵੀ, ਵਿਦਵਾਨ ਲੋਕ ਵੀ, ਰਿਸ਼ੀ ਮੁਨੀ ਵੀ, ਪੀਰ ਪੈਗੰਬਰ ਵੀ ਕੋਈ ਨਾ ਕੋਈ ਭੁੱਲ ਦਾ ਸ਼ਿਕਾਰ ਹੋ ਜਾਂਦੇ ਨੇ, ਕਿਉਂਕਿ ਇੱਕ ਥਾਂ 'ਤੇ ਹੋਰ ਸਤਿਗੁਰੂ ਦੇ ਬਚਨ ਆਏ ਨੇ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਗੁਰੂ ਤੇ ਪਰਮੇਸ਼ਰ ਹੀ ਅਭੁੱਲ ਨੇ, ਬਾਕੀ ਸਾਰੇ ਹੀ ਭੁੱਲ ਦੇ ਵਿੱਚ ਆ ਜਾਂਦੇ ਨੇ, ਭੁਲੇਖੇ ਦਾ ਸ਼ਿਕਾਰ ਹੋ ਜਾਂਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਉਹ ਕਰਤਾ ਪੁਰਖ ਵਾਹਿਗੁਰੂ ਆਪ ਭੁੱਲ ਹੈ, ਉਹ ਕਿਸੇ ਦਾ ਭੁਲਾਇਆ ਹੋਇਆ ਵੀ ਕਦੀ ਭੁੱਲਦਾ ਨਹੀਂ ਹੈ।
ਭਗਤ ਆਪੇ ਮੇਲੇ ਅਨ ਜਿਨੀ ਸੱਚੋ ਸੱਚ ਕਮਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਭਗਤਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਨਾਲ ਮੇਲ ਲਿਆ ਹੈ। ਉਹ ਭਗਤ ਕਿਹੜੇ ਨੇ? ਜਿਨੀ ਸੱਚੋ ਸੱਚ ਕਮਾਇਆ, ਜਿਨ੍ਹਾਂ ਨੇ ਸੱਚ ਹੀ ਸੱਚ ਨੂੰ ਕਮਾਇਆ ਹੈ, ਜਿਨ੍ਹਾਂ ਦੀ ਰਸਨਾ ਤੇ ਵੀ ਸੱਚਾ ਨਾਮ ਹੈ ਤੇ ਹਿਰਦੇ ਵਿੱਚ ਵੀ ਜਿਨ੍ਹਾਂ ਦੇ ਸੱਚਾ ਨਾਮ ਵਸਿਆ ਹੋਇਆ ਹੈ, ਜਿਹੜੇ ਰਾਤ ਦਿਨ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾਮ, ਜਿਨ੍ਹਾਂ ਨੇ ਸੱਚ ਹੀ ਸੱਚ ਨੂੰ ਕਮਾਇਆ, ਸੁੱਤਿਆਂ ਵੀ ਜਾਗਦਿਆਂ ਵੀ ਉੱਠਦਿਆਂ ਵੀ ਬਹਿੰਦਿਆਂ ਵੀ ਵਾਹਿਗੁਰੂ ਵਾਹਿਗੁਰੂ ਨਾਮ ਜਪਦੇ ਹਨ, ਉਹਨਾਂ ਨੂੰ ਵਾਹਿਗੁਰੂ ਆਪਣੇ ਨਾਲ ਮੇਲ ਲੈਂਦਾ।
ਸਹਿ ਸਾਰੀ ਆਪ ਖੁਆਏ ਅਨ ਜਿਨੀ ਕੂੜ ਬੋਲ ਬੋਲ ਬਿਖ ਖਾਇਆ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦੋ ਰਸਤੇ ਨੇ ਨਾ, ਲਿਵ ਤਾ ਦੋ ਰਾਹ ਹੈ। ਜਿਹੜੇ ਲਿਵ ਦੇ ਰਸਤੇ ਤੇ ਚੱਲਦੇ ਨੇ ਭਗਤ ਲੋਕ, ਉਹਨਾਂ ਨੂੰ ਵਾਹਿਗੁਰੂ ਆਪਣੇ ਨਾਲ ਮਿਲਾ ਲੈਂਦਾ, ਤੇ ਦੂਸਰੇ ਪਾਸੇ ਜਿਹੜੇ ਧਾਤ ਦੇ ਰਸਤੇ ਦੇ ਮਾਇਆ ਦੇ ਪਿੱਛੇ ਦੌੜਦੇ ਨੇ, ਉਹਨਾਂ ਨੂੰ ਕਹਿੰਦੇ ਆ ਸੰਸਾਰੀ। ਸਹਿ ਸਾਰੀ ਆਪ ਖੁਆਇਆ, ਜਿਹੜੇ ਸੰਸਾਰੀ ਲੋਕ ਨੇ ਉਹ ਮਾਇਆ ਦੇ ਪੈਰੋਕਾਰ ਬਣੇ ਹੋਏ ਨੇ, ਉਹਨਾਂ ਨੂੰ ਵਾਹਿਗੁਰੂ ਨੇ ਆਪ ਹੀ ਖੁਆਇਨ ਦਾ ਅਰਥ ਹੈ ਖੁੰਜਾ ਦਿੱਤਾ, ਉਹਨਾਂ ਨੂੰ ਆਪ ਹੀ ਕੁਰਾਹੇ ਪਾ ਦਿੱਤਾ। ਉਹ ਕਿਹੜੇ ਨੇ? ਜਿਨੀ ਕੂੜ ਬੋਲ ਬੋਲ ਬਿਖ ਖਾਇਆ, ਜਿਨ੍ਹਾਂ ਨੇ ਝੂਠ ਬੋਲ ਬੋਲ ਕੇ, ਬਿਖ ਦਾ ਅਰਥ ਹੈ ਜ਼ਹਿਰ ਨੂੰ ਖਾਧਾ, ਜਿਹੜੇ ਐਸੇ ਸੰਸਾਰੀ ਲੋਕ ਨੇ ਜਿਹੜੇ ਝੂਠ ਬੋਲ ਬੋਲ ਕੇ ਮਾਇਆ ਇਕੱਠੀ ਕਰਦੇ ਨੇ, ਪਰਾਇਆ ਹੱਕ ਖਾਂਦੇ ਨੇ। ਹਜ਼ੂਰ ਕਹਿੰਦੇ ਨੇ ਉਹਨਾਂ ਨੂੰ ਤੁਸੀਂ ਆਪ ਹੀ ਖੁੰਝਾ ਦਿੱਤਾ, ਆਪ ਹੀ ਗਲਤ ਰਸਤੇ ਤੋਰ ਦਿੱਤਾ, ਆਪ ਹੀ ਉਹਨਾਂ ਨੂੰ ਕੁਰਾਹੇ ਪਾ ਦਿੱਤਾ ਹੈ।
ਚੱਲਣ ਸਾਰ ਨਾ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਸੰਸਾਰੀ ਲੋਕ ਨੇ ਉਹਨਾਂ ਨੇ ਚੱਲਣ ਦੀ ਸਾਰ ਨੂੰ ਨਹੀਂ ਜਾਣਿਆ, ਉਹਨਾਂ ਨੂੰ ਇਹ ਨਹੀਂ ਪਤਾ ਵੀ ਇਸ ਦੁਨੀਆਂ ਨੂੰ ਛੱਡ ਕੇ ਵੀ ਜਾਣਾ ਹੈ ਅਤੇ ਸਭ ਕੁਝ ਹੀ ਛੱਡ ਕੇ ਜਾਣਾ ਪਵੇਗਾ। ਧੰਨ ਗੁਰੂ ਅੰਗਦ ਦੇ ਮਹਾਰਾਜ ਦੇ ਬਹੁਤ ਸੁੰਦਰ ਬਚਨ ਨੇ, ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰਹਿ ਵਿਥਾਰ, ਚੱਲਣ ਸਾਰ ਨਾ ਜਾਣਨੀ ਕਾਜ ਸੁਆਰਨ ਹਰ। ਵੀ ਜਿਨ੍ਹਾਂ ਨੇ ਇਸ ਗੱਲ 'ਤੇ ਨਿਸ਼ਚਾ ਕਰ ਲਿਆ ਵੀ ਦੁਨੀਆਂ ਨੂੰ ਛੱਡ ਕੇ ਜਾਣਾ ਹੈ, ਉਹ ਕਦੇ ਝੂਠ ਦੇ ਵਿੱਚ, ਪਖੰਡ ਦੇ ਵਿੱਚ, ਮਾਇਆ ਦੇ ਵਿੱਚ, ਪਦਾਰਥਾਂ ਦੇ ਵਿੱਚ ਖਚਤ ਨਹੀਂ ਹੁੰਦੇ। ਹਜ਼ੂਰ ਕਹਿੰਦੇ ਨੇ ਉਹਨਾਂ ਨੇ ਚੱਲਣ ਦੀ ਸਾਰ ਖਬਰ ਸਾਰ ਨੂੰ ਜਾਣਿਆ ਹੀ ਨਹੀਂ, ਅਤੇ ਫਿਰ ਉਹ ਕਰਦੇ ਕੀ ਨੇ? ਕਾਮ ਅਤੇ ਕ੍ਰੋਧੀ ਜ਼ਹਿਰ ਨੂੰ ਆਪਣੇ ਅੰਦਰ ਵਧਾਉਂਦੇ ਨੇ। ਭਾਵ ਜਿਵੇਂ ਜਿਵੇਂ ਮਾਇਆ ਆਉਂਦੀ ਹੈ, ਉਸੇ ਉਸੇ ਤਰ੍ਹਾਂ ਉਹ ਵਿਸ਼ੇ ਵਿਕਾਰ ਭੋਗਦੇ ਹਨ।
ਭਗਤ ਕਰਨ ਹਰ ਚਾਕਰੀ ਜਿਨੀ ਅੰਧਨ ਨਾਮ ਤੇ ਆਇਆ।
ਉਹਨਾਂ ਸੰਸਾਰੀ ਲੋਕਾਂ ਦੇ ਮੁਕਾਬਲੇ ਤੇ ਜਿਹੜੇ ਭਗਤ ਜਨ ਹਨ, ਉਹ ਭਗਤ ਵਾਹਿਗੁਰੂ ਦੀ ਚਾਕਰੀ ਭਗਤੀ ਕਰਦੇ ਹਨ, ਤੇ ਉਹ ਭਗਤੀ ਕਿਹੋ ਜਿਹੀ ਕਰਦੇ ਨੇ? ਜਿਨੀ ਅੰਧਨ ਨਾਮ ਤੇ ਆਇਆ, ਜਿਨ੍ਹਾਂ ਨੇ ਰਾਤ ਦਿਨ ਵਾਹਿਗੁਰੂ ਦੇ ਨਾਮ ਨੂੰ ਹੀ ਤੇ ਆਇਆ ਹੈ। ਵਾਹਿਗੁਰੂ ਦਾ ਨਾਮ ਜਪਣਾ ਇਹ ਰੱਬ ਦੀ ਭਗਤੀ ਕਰਨੀ ਹੈ, ਇਹ ਰੱਬ ਦੀ ਚਾਕਰੀ ਕਰਨੀ ਹੈ। ਸੰਸਾਰੀ ਲੋਕ ਤਾਂ ਝੂਠ ਬੋਲ ਬੋਲ ਕੇ ਜ਼ਹਿਰ ਖਾਂਦੇ ਨੇ, ਪਰ ਜਿਹੜੇ ਭਗਤ ਲੋਕ ਨੇ ਜਿਨ੍ਹਾਂ ਨੇ ਰਾਤ ਦਿਨ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਔਰ ਉਹ ਹਮੇਸ਼ਾ ਲਈ ਵਾਹਿਗੁਰੂ ਦੀ ਚਾਕਰੀ ਕਰਦੇ ਹਨ, ਭਗਤੀ ਕਰਦੇ ਹਨ ਤੇ ਵਾਹਿਗੁਰੂ ਦੇ ਦਰ ਪ੍ਰਵਾਨ ਹੋ ਜਾਂਦੇ ਹਨ।
ਦਾਸਨ ਦਾਸ ਹੋਏ ਕੈ ਜਿਨੀ ਵਿੱਚੋਂ ਆਪ ਗਵਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਗੁਰਮੁਖਾਂ ਨੇ ਦਾਸਾਂ ਦੇ ਦਾਸ ਹੋ ਕੇ ਅਤਿ ਨਿਮਰਤਾ ਧਾਰਨ ਕਰਕੇ ਤੇ ਜਿਨ੍ਹਾਂ ਨੇ ਵਿੱਚੋਂ ਆਪਾ ਭਾਵ ਵੀ ਗਵਾ ਦਿੱਤਾ ਹੈ, ਤੇ ਜਿਹੜੇ ਐਸੇ ਗੁਰਮੁਖ ਪਿਆਰੇ ਨੇ, ਐਸੇ ਵਾਹਿਗੁਰੂ ਦੇ ਦਾਸ ਨੇ, ਉਹ ਵਾਹਿਗੁਰੂ ਉਹਨਾਂ ਤੇ ਪ੍ਰਸੰਨ ਹੁੰਦਾ ਹੈ।
ਉਹਨਾਂ ਖਸਮੈ ਕੈ ਦਰ ਮੁਖ ਉਜਲੇ ਸੱਚੇ ਸ਼ਬਦ ਸੁਹਾਇਆ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ, ਗੁਰਮੁਖਾਂ ਤੇ ਮਨਮੁਖਾਂ ਦੀ ਅਵਸਥਾ ਦਾ ਨਿਰਣਾ ਇੱਕ ਬਰਾਬਰ ਰੱਖ ਕੇ ਕਰੀ ਜਾ ਰਹੇ ਹਨ। ਹਜ਼ੂਰ ਕਹਿੰਦੇ ਨੇ ਜਿੱਥੇ ਜਿਹੜੇ ਮਨਮੁੱਖ ਲੋਕ ਨੇ ਉਹਨਾਂ ਨੇ ਕਾਮ ਕ੍ਰੋਧ ਦੀ ਜ਼ਹਿਰ ਨੂੰ ਆਪਣੇ ਅੰਦਰ ਵਧਾਇਆ, ਉਹਨਾਂ ਦੇ ਮੁਕਾਬਲੇ 'ਤੇ ਜਿਹੜੇ ਵਾਹਿਗੁਰੂ ਦੇ ਪਿਆਰੇ ਹਨ ਉਹਨਾਂ ਨੇ ਦਾਸਾਂ ਦੇ ਦਾਸ ਬਣ ਕੇ ਵਿੱਚੋਂ ਆਪਾ ਪਾਵ ਹੰਕਾਰ ਗੁਆ ਦਿੱਤਾ। ਅਤੇ ਫਿਰ ਇਹਦੇ ਨਾਲ ਹੀ ਉਹਨਾਂ ਖਸਮਾਂ ਕੈ ਦਰ ਮੁੱਖ ਉਜਲੇ, ਫਿਰ ਉਹਨਾਂ ਦੇ ਮੁੱਖ ਉਸ ਖਸਮ ਦੇ ਦਰ ਦੇ ਵਿੱਚ ਵੀ ਉਜਲੇ ਹੁੰਦੇ ਨੇ। ਜਿੰਨੀ ਨਾਮ 'ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ, ਸੱਚਾ ਸ਼ਬਦ ਸੁਹਾਇਆ ਗੁਰੂ ਦੇ ਸੱਚੇ ਸ਼ਬਦ ਦੁਆਰਾ ਸੁਹਾਇਆ, ਉਹਨਾਂ ਦਾ ਜੀਵਨ ਸੁਹਾਵਣਾ ਬਣ ਜਾਂਦਾ ਹੈ। ਇਸੇ ਲਈ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਉਹਨਾਂ ਦੇ ਮੁੱਖ ਉਜਲੇ ਹੁੰਦੇ ਹਨ।
ਸਲੋਕ ਮਹੱਲਾ ਪਹਿਲਾ ਸਬਾਹੀ ਸਾਲਾਹ, ਜਿੰਨੀ ਧਿਆਇਆ ਇੱਕ ਮਨ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਮਹਾਨ ਪਰਉਪਕਾਰ ਕੀਤਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿੱਥੇ ਸਾਨੂੰ ਨਾਮ ਜਪਣ ਦੀ ਆਗਿਆ ਕੀਤੀ ਹੈ ਵੀ ਹਰ ਗੁਰਸਿੱਖ ਮਾਈ ਭਾਈ ਨੂੰ ਨਾਮ ਜਪਣਾ ਚਾਹੀਦਾ ਹੈ, ਔਰ ਉੱਥੇ ਨਾਲ ਨਾਲ ਇਹ ਵੀ ਹਦਾਇਤ ਕੀਤੀ ਹੈ ਵੀ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਚਾਹੀਦਾ। ਅੰਮ੍ਰਿਤ ਵੇਲੇ ਦੀ ਮਹਾਨਤਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਬਹੁਤ ਥਾਵਾਂ 'ਤੇ ਬਿਆਨ ਕੀਤੀ ਹੈ। ਜਿੱਥੇ ਵੀ ਨਾਮ ਜਪਣ ਦੀ ਗੱਲ ਗੁਰੂ ਮਹਾਰਾਜ ਨੇ ਕੀਤੀ ਹੈ ਉੱਥੇ ਨਾਲ ਇਹ ਵੀ ਸਾਨੂੰ ਸਮਝਾਇਆ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ 'ਤੇ ਆਵੇ। ਭਲਕੇ ਦਾ ਅਰਥ ਹੈ ਅੰਮ੍ਰਿਤ ਵੇਲਾ। ਫਿਰ ਨਾਲ ਹੀ ਅਗਲੀ ਪੰਕਤੀ ਵਿੱਚ ਕਹਿੰਦੇ ਨੇ ਉੱਦਮ ਕਰੇ ਭਲਕੇ ਪ੍ਰਭਾਤੀ, ਪ੍ਰਭਾਤ ਵੀ ਅੰਮ੍ਰਿਤ ਵੇਲੇ ਦਾ ਨਾਂ ਹੀ ਹੈ। ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਅਤੇ ਹੋਰ ਥਾਵਾਂ 'ਤੇ ਵੀ ਚਾ ਲਾਂਗੇ ਉੱਠ ਨਾਮ ਜਪ, ਉੱਥੇ ਚਾ ਲਾਂਗੇ ਸ਼ਬਦ ਵੀ ਅੰਮ੍ਰਿਤ ਵੇਲੇ ਦਾ ਸੂਚਕੀ ਹੈ ਵੀ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਚਾਹੀਦਾ, ਕਿਉਂਕਿ ਅੰਮ੍ਰਿਤ ਵੇਲਾ ਢੁਕਵਾਂ ਸਮਾਂ ਹੈ ਨਾਮ ਜਪਣ ਦਾ। ਜਪਜੀ ਸਾਹਿਬ ਬਾਣੀ ਵਿੱਚ ਵੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿੱਧਾਂ ਨੂੰ ਆਖਿਆ ਸੀ ਵੀ ਜੇ ਤੁਸੀਂ ਮੋਖ ਦੁਆਰ ਨੂੰ ਪ੍ਰਾਪਤ ਕਰਨਾ ਹੈ ਤਾਂ ਫਿਰ ਅੰਮ੍ਰਿਤ ਵੇਲੇ ਦੀ ਸੰਭਾਲ ਕਰੋ। ਅੰਮ੍ਰਿਤ ਵੇਲੇ ਦੀ ਸੰਭਾਲ ਕਿਵੇਂ ਹੁੰਦੀ ਹੈ? ਅੰਮ੍ਰਿਤ ਵੇਲਾ ਸੱਚ ਨਾਉ, ਅੰਮ੍ਰਿਤ ਵੇਲੇ ਉੱਠ ਕੇ ਸੱਚੇ ਨਾਮ ਨਾਲ ਜੁੜੋ। ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ ਅਤੇ ਫਿਰ ਸੰਗਤ ਵਿੱਚ ਆ ਕੇ ਵਾਹਿਗੁਰੂ ਦੀ ਸਿਫਤ ਸਲਾਹ ਕਰੋ ਅਤੇ ਨਾਲ ਗੁਰਬਾਣੀ ਦੀ ਵਿਚਾਰ ਦੇ ਨਾਲ ਜੁੜੋ। ਇਹ ਅੰਮ੍ਰਿਤ ਵੇਲੇ ਨੂੰ ਸਫਲ ਕਰਨ ਦੇ ਉਪਦੇਸ਼ ਹਨ। ਸਤਿਗੁਰੂ ਕਹਿੰਦੇ ਨੇ ਅਤੇ ਜਿਹੜੇ ਐਸਾ ਕਰਦੇ ਨੇ ਕਰਮੀ ਆਵੇ ਕੱਪੜਾ, ਉਹਨਾਂ ਨੂੰ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਉਹਨਾਂ ਨੂੰ ਇੱਕ ਦੇਵੀ ਕੱਪੜਾ, ਰੂਹਾਨੀ ਪੁਸ਼ਾਕ, ਸਰੋਪਾਓ ਹਾਸਲ ਹੋ ਜਾਂਦਾ ਹੈ। ਅਤੇ ਜਿਨ੍ਹਾਂ ਨੂੰ ਉਹ ਵਾਹਿਗੁਰੂ ਦੀ ਬਖਸ਼ਿਸ਼ ਦਾ ਸਰੋਪਾਓ ਮਿਲ ਜਾਵੇ ਨਜ਼ਰੀ ਮੋਖ ਦੁਆਰ, ਉਹਨਾਂ ਨੂੰ ਵਾਹਿਗੁਰੂ ਦੀ ਨਜ਼ਰ ਦੁਆਰਾ ਮੋਖ ਦੁਆਰ ਦੀ ਵੀ ਪ੍ਰਾਪਤੀ ਹੋ ਜਾਂਦੀ ਹੈ। ਹੁਣ ਇੱਥੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਬਾਹੀ ਸ਼ਬਦ ਅੰਮ੍ਰਿਤ ਵੇਲੇ ਲਈ ਵਰਤ ਰਹੇ ਨੇ। ਸਬਾਹੀ ਸਾਲਾਹ, ਸਬਾਹੀ ਦਾ ਅਰਥ ਹੈ ਸੁਬਾ ਆਪਾਂ ਕਹਿ ਦਿੰਦੇ ਹਾਂ, ਉਹ ਸੁਬਾ ਤੋਂ ਸਬਾਹੀ ਸ਼ਬਦ ਇੱਥੇ ਵਰਤੇ ਹੈ। ਸਬਾਹੀ ਸਾਲਾਹ, ਜਿਨ੍ਹਾਂ ਨੇ ਸਬਾਹੀ ਦਾ ਅਰਥ ਹੈ ਸੁਬਾ ਅੰਮ੍ਰਿਤ ਵੇਲੇ ਉੱਠ ਕੇ ਸਾਲਾਹ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕੀਤੀ ਹੈ, ਜਿਨੀ ਧਿਆਇਆ ਇੱਕ ਮਨ, ਅਤੇ ਨਾਲ ਹੀ ਜਿਨ੍ਹਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਵਾਹਿਗੁਰੂ ਨੂੰ ਧਿਆਇਆ ਹੈ ਭਾਵ ਅੰਮ੍ਰਿਤ ਵੇਲੇ ਉੱਠ ਕੇ ਜਿਨ੍ਹਾਂ ਨੇ ਸਿਮਰਨ ਕੀਤਾ ਹੈ, ਇੱਕ ਮਨ ਇੱਕ ਚਿੱਤ ਹੋ ਕੇ ਵਾਹਿਗੁਰੂ ਦੀ ਸਿਫਤ ਸਲਾਹ ਨਾਲ ਜੁੜੇ ਹਨ।
ਸੇ ਪੂਰੇ ਸ਼ਾਹ ਵਖਤੈ ਉੱਪਰ ਲੜ ਮੂਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹੀ ਪੂਰੇ ਸ਼ਾਹ ਨੇ ਜਿਹੜੇ ਵਕਤ ਹੈ ਉੱਪਰ ਲੜ ਮੋਏ, ਜਿਹੜੇ ਭਾਈ ਐਨ ਵਕਤ ਸਿਰ ਲੜ ਕੇ ਮਰ ਗਏ ਨੇ। ਇਹਦਾ ਮਤਲਬ ਇਹ ਹੈ ਜਿਹੜੇ ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕੇ, ਅੰਮ੍ਰਿਤ ਵੇਲਾ ਨਾਮ ਜਪਣ ਦੀ ਸੋਹਣੀ ਵੱਤਰ ਹੈ, ਜਿਹੜੇ ਇਸ ਸਮੇਂ ਨੂੰ ਸੰਭਾਲ ਲੈਂਦੇ ਨੇ, ਸਹੀ ਪੂਰੇ ਸ਼ਾਹ ਉਹ ਪੂਰੇ ਸ਼ਾਹ ਨੇ, ਉਹ ਪੂਰੇ ਪਾਤਸ਼ਾਹ ਨੇ। ਪਾਗਠੜੇ ਹਰ ਸੰਤ ਤੁਮਾਰੇ, ਜਿਨ ਕਰ ਤਨ ਹਰ ਨਾਮਾ, ਪ੍ਰਵਾਨ ਗਣੀ ਸੇਈ ਇਹ ਆਏ ਸਫਲ ਤਨਾ ਕੇ ਕੰਮ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅਸਲੀ ਸ਼ਾਹ ਨਾਮ ਜਪਣ ਵਾਲਿਆਂ ਨੂੰ ਹੀ ਆਖਿਆ ਹੈ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ। ਗੁਰੂ ਨਾਨਕ ਸਾਹਿਬ ਜੀ ਦੇ ਕਿੰਨੇ ਪਿਆਰੇ ਬਚਨ ਨੇ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਹਜ਼ੂਰ ਕਹਿੰਦੇ ਨੇ ਜਿਨ੍ਹਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਅੰਮ੍ਰਿਤ ਵੇਲੇ ਵਾਹਿਗੁਰੂ ਦਾ ਸਿਮਰਨ ਕੀਤਾ ਹੈ ਅਤੇ ਉਹਦੀ ਸਿਫਤ ਸਲਾਹ ਕੀਤੀ ਹੈ, ਸਹੀ ਪੂਰੇ ਸ਼ਾਹ, ਉਹ ਪੂਰੇ ਸ਼ਾਹ ਨੇ, ਉਹ ਪੂਰੇ ਪਾਤਸ਼ਾਹ ਨੇ। ਵਕਤਾ ਉੱਪਰ ਲੜਮੋਏ ਜਿਹੜੇ ਭਾਈ ਸਮੇਂ ਸਿਰ ਸਮੇਂ ਦੇ ਉੱਪਰ ਲੜ ਕੇ ਮਰ ਗਏ ਨੇ, ਭਾਵ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਨਾਮ ਜਪਿਆ ਹੈ, ਅੰਮ੍ਰਿਤ ਵੇਲੇ ਨਾਮ ਜਪ ਕੇ ਅਤੇ ਜਿਨ੍ਹਾਂ ਨੇ ਆਪਣੇ ਮਨ ਨੂੰ ਕਾਬੂ ਕਰ ਲਿਆ, ਲੜ ਕੇ ਮਰ ਗਏ ਨੇ, ਭਾਵ ਜੀਵਤ ਭਾਵ ਤੋਂ ਜਿਨ੍ਹਾਂ ਨੇ ਨਜਾਤ ਹਾਸਲ ਕਰ ਲਈ ਹੈ, ਬਈ ਉਹੀ ਅਸਲੀ ਪੂਰੇ ਪਾਤਸ਼ਾਹ ਹਨ।
ਦੂਜੈ ਬਹੁ ਤੇਰਾ ਮਨ ਕੀਆ ਮਤੀ ਖਿੰਡਿਆ।
ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਜੇ ਹੁਣ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਤੇ ਫਿਰ ਦਿਨ ਚੜ੍ਹੇ, ਜਦੋਂ ਵੀ ਜਾਗ ਆਵੇ ਉਸ ਵੇਲੇ ਵੀ ਨਾਮ ਜਪ ਲੈਣਾ ਚਾਹੀਦਾ। ਬਈ ਜਪ ਲਓ ਚੰਗੀ ਗੱਲ ਹੈ, ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਵੀ ਪਹਿਲੇ ਪੈਰ ਦੇ ਵਿੱਚ ਅੰਮ੍ਰਿਤ ਵੇਲੇ ਸਾਡਾ ਮਨ ਟਿਕਾਓ ਵਿੱਚ ਹੁੰਦਾ, ਦੂਜਾ ਬਹੁਤੇ ਰਾਹ ਜਦੋਂ ਦੂਜਾ ਪੈਰ ਸ਼ੁਰੂ ਹੋ ਜਾਂਦਾ ਹੈ, ਬਹੁਤੇ ਰਾਹ, ਫਿਰ ਬਹੁਤੇ ਰਾਹ ਖੁੱਲ੍ਹ ਜਾਂਦੇ ਨੇ, ਭਾਵ ਸਾਡਾ ਮਨ ਕਦੇ ਕਿਸੇ ਕੰਮ ਦੇ ਬਾਰੇ ਸੋਚਣ ਲੱਗ ਜਾਂਦਾ ਹੈ, ਕਦੇ ਕਿਸੇ ਕੰਮ ਦੇ ਬਾਰੇ ਸੋਚਣ ਲੱਗ ਜਾਂਦਾ ਹੈ, ਸਾਡਾ ਮਨ ਬਹੁਤੇ ਰਾਹਾਂ ਦੇ ਵਿੱਚ ਚੱਲ ਪੈਂਦਾ। ਮਨ ਕੀਆਂ ਮਤੀ ਖਿੰਡੀਆਂ, ਅਤੇ ਮਨ ਦੀਆਂ ਜਿਹੜੀਆਂ ਮਤੀ ਦਾ ਅਰਥ ਬਿਰਤੀਆਂ ਨੇ, ਮਨ ਦੀਆਂ ਮਤਾਂ ਨੇ, ਮਨ ਦੇ ਖਿਆਲ ਨੇ, ਮਨ ਦੀਆਂ ਬਿਰਤੀਆਂ ਨੇ, ਉਹ ਖਿੰਡ ਜਾਂਦੀਆਂ ਹਨ।
ਬਹੁਤ ਪਏ ਅਸਗਾਹ ਗੋਤੇ ਖਾਹੇ ਨਾ ਨਿਕਲ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਦੂਜੇ ਪਹਿਰ ਦੇ ਅੰਦਰ ਬਹੁਤ ਪਏ ਅਸਗਾਹ, ਲੋਕ ਬਹੁਤ ਡੂੰਘੇ ਸੋਚਾਂ ਦੇ ਸਮੁੰਦਰ ਦੇ ਵਿੱਚ ਹੀ ਡੁੱਬ ਜਾਂਦੇ ਨੇ, ਐਸੇ ਗੋਤੇ ਖਾਂਦੇ ਨੇ, ਸੋਚਾਂ ਦੇ ਵਿੱਚ ਹੀ ਪਏ ਰਹਿੰਦੇ ਨੇ, ਨਾ ਨਿਕਲਿਆ ਉਹ ਕਦੇ ਨਿਕਲ ਨਹੀਂ ਸਕਦੇ। ਦੂਜੇ ਪਹਿਰ ਦੇ ਅੰਦਰ ਮਨੁੱਖ ਦੇ ਅੰਦਰ ਕਈ ਤਰ੍ਹਾਂ ਦੀਆਂ ਵਾਸ਼ਨਾਵਾਂ ਉੱਠਦੀਆਂ ਨੇ, ਮਨ ਕਈ ਰਾਹਾਂ 'ਤੇ ਭਟਕਦਾ, ਮਨ ਦੀਆਂ ਬਿਰਤੀਆਂ ਖਿੰਡ ਜਾਂਦੀਆਂ ਨੇ, ਫਿਰ ਇਹ ਮਨੁੱਖ ਬਹੁਤ ਸਾਰੇ ਸੋਚਾਂ ਦੇ ਸਮੁੰਦਰ ਵਿੱਚ ਡੁੱਬ ਜਾਂਦਾ, ਉਹਦੇ ਵਿੱਚ ਹੀ ਗੋਤੇ ਖਾਂਦਾ ਤੇ ਕਦੇ ਨਿਕਲ ਨਹੀਂ ਸਕਦਾ।
ਜੈ ਮੋਹੀ ਗਿਰਾ ਭੁੱਖ ਤਿੱਖਾ ਦੋਇ ਪਹੁ ਕੀਆ।
ਜੇ ਕੋਈ ਆਖੇ ਵੀ ਤੀਜੇ ਪੈਰ ਬਈ ਮੈਂ ਦੁਪਹਿਰ ਤੋਂ ਵਕਤ ਨਾਮ ਜਪ ਲਵਾਂ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਤੀਜੇ ਮੋਹੀ ਗਿਰਾ ਭੁੱਖ ਤਿੱਖਾ ਦੋਇ ਪਹੁ ਕੀਆ। ਤੀਜੇ ਪਹਿਰ ਦੇ ਅੰਦਰ ਭੁੱਖ ਤੇ ਪਿਆਸੇ ਦੋਵੇਂ ਕੁੱਤੀਆਂ ਭੌਂਕਣ ਲੱਗ ਜਾਂਦੀਆਂ ਨੇ। ਦੁਪਹਿਰ ਦੇ ਵਕਤ ਇਹ ਆਸਾ ਅਤੇ ਤ੍ਰਿਸ਼ਨਾ ਦੀਆਂ, ਭੁੱਖ ਅਤੇ ਤੇਹ ਦੀਆਂ ਕੁੱਤੀਆਂ ਭੌਂਕਣ ਲੰਘ ਜਾਂਦੀਆਂ ਨੇ, ਅਤੇ ਤੀਜਾ ਮੂੰਹੀ ਗ੍ਰਾਹ, ਅਤੇ ਫਿਰ ਮੂੰਹ ਦੇ ਵਿੱਚ ਇਹ ਗ੍ਰਾਹੀਆਂ ਪਾਉਣ ਲੱਗ ਜਾਂਦਾ। ਭਾਵ ਦੁਪਹਿਰ ਵੇਲੇ ਮਨੁੱਖ ਨੂੰ ਭੁੱਖ ਲੱਗਦੀ ਹੈ, ਜਿਹੜਾ ਸਵੇਰ ਦਾ ਖਾਧਾ ਨਾਸ਼ਤਾ ਕੀਤਾ ਉਹ ਹਜ਼ਮ ਹੋ ਜਾਂਦਾ। ਤੀਜੇ ਪਹਿਰ ਦੇ ਅੰਦਰ ਤਕਰੀਬਨ 1:30 ਵਜੇ ਜਦੋਂ ਲੰਚ ਦਾ ਸਮਾਂ ਹੁੰਦਾ, ਉਸ ਵੇਲੇ ਭੁੱਖ ਅਤੇ ਤੇਹ ਦੋਵੇਂ ਹੀ ਭੌਂਕਦੀਆਂ ਨੇ, ਅਤੇ ਫਿਰ ਤੀਜੇ ਪਹਿਰ ਦੇ ਵਿੱਚ ਮਨੁੱਖ ਮੂੰਹੀ ਗ੍ਰਾਹ ਆਪਣੇ ਮੂੰਹ ਦੇ ਵਿੱਚ ਗ੍ਰਾਹੀਆਂ ਪਾਉਂਦਾ, ਭੋਜਨ ਛਕਣ ਲੱਗ ਜਾਂਦਾ ਹੈ।
ਖਾਧਾ ਹੋਏ ਸਵਾਹ ਪੀ ਖਾਣੇ ਸਿਉ ਦੋਸਤੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਪਿਛਲਾ ਖਾਧਾ ਹੁੰਦਾ, ਸਵੇਰ ਦਾ ਖਾਧਾ ਹੁੰਦਾ, ਉਹ ਦੁਪਹਿਰ ਤੱਕ ਸਵਾਹ ਹੋ ਜਾਂਦਾ, ਭਸਮ ਹੋ ਜਾਂਦਾ, ਹਜ਼ਮ ਹੋ ਜਾਂਦਾ ਹੈ। ਪੀ ਖਾਣੇ ਸਿਉ ਦੋਸਤੀ, ਅਤੇ ਫਿਰ ਹੋਰ ਖਾਣ ਦੇ ਨਾਲ ਦੋਸਤੀ ਬਣਦੀ ਹੈ, ਵੀ ਹੋਰ ਭੋਜਨ ਛਕੀਏ। ਸਵੇਰ ਦਾ ਖਾਧਾ ਦੁਪਹਿਰ ਤੱਕ, ਅਤੇ ਦੁਪਹਿਰ ਦਾ ਖਾਧਾ ਰਾਤ ਤੱਕ, ਉਹ ਹਜ਼ਮ ਹੋ ਜਾਂਦਾ ਹੈ।
ਚੌਥੇ ਆਈ ਉਂਗ ਅੱਖੀ ਮੀਟ ਪਵਾਰ ਗਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਚੌਥੇ ਪੈਰ, ਭਾਵ ਜਦੋਂ ਰਾਤ ਦਾ ਸਮਾਂ ਸ਼ੁਰੂ ਹੋ ਜਾਂਦਾ ਹੈ, ਦਿਨ ਦਾ ਵਕਤ ਪੂਰਾ ਲੰਘ ਜਾਂਦਾ ਹੈ, ਚੌਥੇ ਨੰਬਰ 'ਤੇ ਆ ਕੇ ਜਦੋਂ ਆਦਮੀ ਰੱਜ ਕੇ ਭੋਜਨ ਛਕਦਾ ਹੈ, ਚੌਥਾ ਆਈ ਊਂਗ, ਚੌਥੇ ਪੈਰ ਦੇ ਵਿੱਚ ਊਂਗ ਦਾ ਅਰਥ ਹੈ ਇਸ ਨੂੰ ਨੀਂਦ ਆ ਗਈ, ਅੱਖੀ ਮੀਟ ਪਵਾਰ ਗਿਆ, ਅਤੇ ਅੱਖਾਂ ਬੰਦ ਕਰਕੇ ਜਦੋਂ ਆਦਮੀ ਸੌਂਦਾ, ਅੱਖਾਂ ਆਪਣੇ ਆਪ ਹੀ ਬੰਦ ਹੋ ਜਾਂਦੀਆਂ। ਜਦੋਂ ਚੌਥਾ ਪੈਰ ਆਉਂਦਾ ਹੈ, ਉਸ ਵੇਲੇ ਨੀਂਦ ਆ ਜਾਂਦੀ ਹੈ, ਅਤੇ ਇਹ ਮਨੁੱਖ ਅੱਖਾਂ ਮੀਟ ਕੇ ਪਵਾਰ ਗਿਆ, ਉਹ ਪਰਲੇ ਪਾਰ ਚਲਿਆ ਜਾਂਦਾ, ਪਰਲੋਕ ਹੀ ਸੁਧਾਰ ਜਾਂਦਾ, ਆ ਸੰਸਾਰ ਦਾ ਚੇਤਾ ਹੀ ਭੁੱਲ ਜਾਂਦਾ। ਜਦੋਂ ਆਦਮੀ ਨੀਂਦ ਵਿੱਚ ਸੌਂਦਾ ਨਾ, ਤਾਂ ਉਸ ਨੂੰ ਸੰਸਾਰ, ਆ ਦੁਨੀਆ ਭੁੱਲ ਹੀ ਜਾਂਦੀ ਹੈ। ਤੇ ਪਵਾਰ ਦਾ ਅਰਥ ਹੈ ਪਰਲੇ ਪਾਰ, ਪਤਾ ਨੀ ਕਿਹੜੇ ਹੋਰ ਲੋਕ ਦੇ ਵਿੱਚ ਪਹੁੰਚ ਜਾਂਦਾ ਹੈ।
ਈ ਉਠ ਰਚੀ ਅਨਵਾਦ ਸਹਿ ਵਰਿਆ ਕੀ ਪਿੜ ਬਧੀ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਜੀਵਨ ਦਾ ਸਾਰਾ ਨਕਸ਼ਾ ਖਿੱਚ ਰਹੇ ਨੇ। ਕਹਿੰਦੇ ਫੇਰ ਜਦੋਂ ਸਵੇਰੇ ਅੱਖ ਖੁੱਲਦੀ ਹੈ ਨਾ, ਪੀ ਉੱਠ ਰਚੀਓ ਅਨੁਵਾਦ, ਫੇਰ ਉੱਠ ਕੇ ਵਾਦ ਦਾ ਅਰਥ ਹੈ ਝਗੜਿਆਂ ਨੂੰ ਸ਼ੁਰੂ ਕਰ ਦਿੰਦਾ। ਪਹਿਲਾਂ ਆਪਣੇ ਘਰਵਾਲੀ ਨੂੰ ਕਹਿੰਦਾ ਫਟਾਫਟ ਮੇਰੇ ਵਾਸਤੇ ਚਾਹ ਪਾਣੀ ਤਿਆਰ ਕਰ, ਹਾਜ਼ਰੀ ਤਿਆਰ ਕਰ, ਨਾਸ਼ਤਾ ਤਿਆਰ ਕਰ, ਅਤੇ ਫਿਰ ਬੱਚਿਆਂ ਨੂੰ ਕਹਿੰਦਾ ਤੁਸੀਂ ਆਹ ਕੰਮ ਕਰਿਓ, ਤੁਸੀਂ ਉਹ ਕੰਮ ਕਰਿਓ। ਪੀ ਉੱਠ ਰਚੀਓ ਅਨੁਵਾਦ, ਸਵੇਰੇ ਸੌਂਦਾ, ਰਾਤ ਨੂੰ ਸੌਂਦਾ, ਜਦੋਂ ਸਵੇਰੇ ਅੱਖ ਖੁੱਲਦੀ ਹੈ ਉੱਠਣ ਸਾਰ ਹੀ ਕਹਿੰਦੇ ਝਗੜਿਆਂ ਵਿੱਚ ਰਚ ਜਾਂਦਾ, ਕਿਸੇ ਨੂੰ ਕੁਛ ਕਹਿੰਦਾ, ਕਿਸੇ ਨੂੰ ਕੁਛ ਕਹਿੰਦਾ। ਸਹਿ ਵਰਿਆਂ ਕੀ ਪੈੜ ਬੱਧੀ, ਗੁਰੂ ਮਹਾਰਾਜ ਕਹਿੰਦੇ ਇਸ ਮਨੁੱਖ ਨੇ ਤਾਂ ਸੈਂਕੜੇ ਵਰਿਆਂ ਦੀ, ਇਹ ਪਿੜ ਦਾ ਅਰਥ ਹੈ ਬਾਜੀ ਬੰਨੀ ਹੋਈ ਹੈ। ਉਹ ਕਹਿੰਦਾ ਵੀ ਸੰਸਾਰ ਦੀ ਖੇਡ ਤੇ ਸੈਂਕੜੇ ਵਰੇ ਖੇਡਣੀ ਹੈ, ਇਹ ਸੰਸਾਰ ਦੇ ਵਿੱਚ ਹਮੇਸ਼ਾ ਰਹਿਣਾ, ਇਸੇ ਲਈ ਇਹ ਜਿਹੜਾ ਮਨੁੱਖ ਹੈ ਸਾਰੇ ਸਮਿਆਂ ਦੇ ਵਿੱਚ ਕੰਮ ਧੰਦਿਆਂ ਦੇ ਵਿੱਚ ਹੀ ਗਲਤਾਨ ਹੋਇਆ ਰਹਿੰਦਾ। ਪਰ ਉਹ ਵਿਰਲੇ ਗੁਰਮੁਖ ਪਿਆਰੇ ਨੇ ਜਿਹੜੇ ਸਮੇਂ ਸਿਰ ਭਜਨ ਬੰਦਗੀ ਕਰਕੇ ਆਪਣੇ ਸਮੇਂ ਦੀ ਸੰਭਾਲ ਕਰਦੇ ਨੇ ਤੇ ਜੀਵਨ ਨੂੰ ਸਫਲ ਕਰਦੇ ਹਨ।
ਸਭੇ ਵੇਲਾ ਵਕਤ ਸਭ ਜੇ ਅੱਠੀ ਪਾ ਹੋਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਸਾਨੂੰ ਸਮਾਂ ਸਫਲ ਕਰਨ ਦਾ ਤਰੀਕਾ ਦੱਸਦੇ ਨੇ। ਸਭੇ ਵੇਲਾ ਬਈ, ਸਭੇ ਵੇਲਾ ਜਿੰਨੇ ਸਾਰੇ ਵੇਲੇ ਨੇ ਤੇ ਜਿੰਨੇ ਵਕਤ ਨੇ, ਜੇ ਅਸੀਂ ਇਹਨਾਂ ਸਾਰਿਆਂ ਨੂੰ ਸਫਲ ਕਰਨਾ ਚਾਹੁੰਦੇ ਹੋ, ਅਥਵਾ ਜਿਹੜਾ ਦਿਨ ਦਾ ਵੇਲਾ ਹੈ ਅਤੇ ਰਾਤ ਦਾ ਵਕਤ ਹੈ, ਅਸੀਂ ਇਹਨਾਂ ਨੂੰ ਸਫਲ ਕਰਨਾ ਚਾਹੁੰਦੇ ਹਾਂ ਤੇ ਹਜ਼ੂਰ ਕਹਿੰਦੇ ਤਾਂ ਹੀ ਸਫਲ ਹੋ ਸਕਦੇ ਨੇ ਜੇ ਅੱਠੀ ਪਾਓ ਹੋਏ। ਜੇ ਦਿਨ ਰਾਤ ਦੇ ਅੱਠੇ ਪਹਿਰਾਂ ਦੇ ਵਿੱਚ ਸਾਡੇ ਮਨ ਦੇ ਵਿੱਚ ਵਾਹਿਗੁਰੂ ਦਾ ਪੈ, ਵਾਹਿਗੁਰੂ ਦਾ ਡਰ ਪੈਦਾ ਹੋ ਜਾਵੇ।
ਨਾਨਕ ਸਾਹਿਬ ਮਨ ਵਸੈ ਸੱਚਾ ਨਾਵਣ ਹੋਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਦੋਂ ਸੱਚਾ ਸਾਹਿਬ, ਸੱਚਾ ਪਾਤਸ਼ਾਹ, ਅਕਾਲ ਪੁਰਖ ਵਾਹਿਗੁਰੂ ਮਨ ਦੇ ਵਿੱਚ ਵਸ ਜਾਂਦਾ ਹੈ ਤੇ ਫਿਰ ਸੱਚਾ ਨਾਵਣ ਹੋਏ, ਫਿਰ ਸਾਡਾ ਸੱਚਾ ਇਸ਼ਨਾਨ ਹੁੰਦਾ। ਉਸ ਦਿਨ ਸਾਡਾ ਇਸ਼ਨਾਨ ਕੀਤਾ ਸਫਲ ਹੁੰਦਾ ਹੈ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਅਸੀਂ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ, ਅੱਠੇ ਪੈਰ ਵੀ ਵਾਹਿਗੁਰੂ ਦੇ ਪੈ ਦੇ ਵਿੱਚ ਵਿਚਰਦੇ ਹਾਂ, ਕੋਈ ਵੀ ਕੰਮ ਕਰਦੇ ਹਾਂ ਵਾਹਿਗੁਰੂ ਦੇ ਪੈ ਵਿੱਚ, ਡਰ ਵਿੱਚ ਕਰਦੇ ਹਾਂ, ਕਿਸੇ ਨਾਲ ਧੋਖਾ ਨਹੀਂ ਕਰਦੇ, ਕਿਸੇ ਨਾਲ ਬੇਈਮਾਨੀ ਨਹੀਂ ਕਰਦੇ, ਕਿਸੇ ਨਾਲ ਝਗੜਾ ਨਹੀਂ ਕਰਦੇ। ਹਜ਼ੂਰ ਕਹਿੰਦੇ ਜਦੋਂ ਅੱਠੇ ਪੈਰ ਵਾਹਿਗੁਰੂ ਦੇ ਪੈ ਦੇ ਵਿੱਚ ਰਹਿ ਕੇ ਅਤੇ ਅਸੀਂ ਵਾਹਿਗੁਰੂ ਦਾ ਸਿਮਰਨ ਕਰਾਂਗੇ ਅਤੇ ਫਿਰ ਉਹ ਸੱਚਾ ਸਾਹਿਬ ਸਾਡੇ ਮਨ ਦੇ ਵਿੱਚ ਵਸ ਜਾਂਦਾ, ਸੱਚਾ ਨਾਵਣ ਹੋਏ, ਫਿਰ ਬਈ ਸਾਡਾ ਸੱਚਾ ਇਸ਼ਨਾਨ ਹੁੰਦਾ। ਅਸਲੀ ਇਸ਼ਨਾਨ ਸਾਡਾ ਉਹ ਸਫਲ ਹੈ ਜਿਹਦੇ ਨਾਲ ਸਾਡਾ ਤਨ ਵੀ ਤੇ ਮਨ ਵੀ ਤੇ ਆਤਮਾ ਪਵਿੱਤਰ ਹੋ ਜਾਵੇ।
ਮਹਲਾ ਦੂਜਾ ਸੇਈ ਪੂਰੇ ਸ਼ਾਹ ਜਿੰਨੀ ਪੂਰਾ ਪਾਇਆ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਪਿਛਲੇ ਸ਼ਲੋਕ ਦੇ ਅੰਦਰ ਬਈ ਜਿਹੜੇ ਚਾਰ ਪਹਿਰ ਨੇ ਦਿਨ ਦੇ ਉਹਨਾਂ ਦਾ ਜ਼ਿਕਰ ਕੀਤਾ, ਫਿਰ ਰਾਤ ਦੇ ਵੀ ਚਾਰ ਪਹਿਰਾਂ ਦੇ ਵਿੱਚ ਵਾਹਿਗੁਰੂ ਦੇ ਪੈ ਵਿੱਚ ਰਹਿਣ ਦੀ ਸਿੱਖਿਆ ਬਖਸ਼ੀ। ਅਤੇ ਕਈ ਜਿਹੜੇ ਵਿਦਵਾਨ ਨੇ ਉਹ ਇਹ ਜਿਹੜੇ ਚਾਰ ਪਹਿਰਾਂ ਦੀ ਗੱਲ ਇੱਥੇ ਸਤਿਗੁਰੂ ਨੇ ਲਿਖੀ ਹੈ, ਇਹਨੂੰ ਜ਼ਿੰਦਗੀ ਦੇ ਚਾਰ ਪਹਿਰਾਂ ਦੇ ਨਾਲ ਵੀ ਜੋੜਦੇ ਨੇ। ਬਈ ਜਿਹੜਾ ਸੁਬਾਹ ਦਾ ਵਕਤ ਹੈ ਉਹ ਹੈ ਬਾਲ ਅਵਸਥਾ, ਔਰ ਉਹਦੇ ਵਿੱਚ ਜਿੰਨਾ ਮਨ ਸ਼ਾਂਤ ਹੁੰਦਾ ਹੈ ਅਤੇ ਛੇਤੀ ਇਕਾਗਰ ਹੁੰਦਾ ਹੈ ਅਤੇ ਫਿਰ ਹੋਰ ਅਵਸਥਾ ਦੇ ਵਿੱਚ ਉਹ ਗੱਲ ਨਹੀਂ ਛੇਤੀ ਹੁੰਦੀ। ਇਸੇ ਲਈ ਸਤਿਗੁਰੂ ਕਹਿੰਦੇ ਸਵਾਹੀ ਸਾਲਾਹ, ਜਿਨ੍ਹਾਂ ਨੇ ਸੁਬਾਹ ਬਾਲ ਅਵਸਥਾ ਦੇ ਵਿੱਚ ਵੀ ਧਰੂ ਅਤੇ ਪ੍ਰਹਿਲਾਦ ਭਗਤ ਵਰਗਿਆਂ ਨੇ ਵਾਹਿਗੁਰੂ ਦਾ ਨਾਮ ਜਪਿਆ ਹੈ, ਇੱਕ ਮਨ ਇੱਕ ਚਿੱਤ ਹੋ ਕੇ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ ਹੈ, ਸਹੀ ਪੂਰੇ ਸ਼ਾਹ, ਉਹ ਅਸਲੀ ਪੂਰੇ ਪਾਤਸ਼ਾਹ ਨੇ ਜਿਹੜੇ ਸਮੇਂ ਸਿਰ ਲੜਕੇ ਮਰ ਗਏ ਨੇ, ਜਿਨ੍ਹਾਂ ਨੇ ਬਾਲ ਅਵਸਥਾ ਵਿੱਚ ਹੀ ਭਗਤੀ ਕਰਕੇ ਪਰਮੇਸ਼ਰ ਨੂੰ ਪ੍ਰਸੰਨ ਕਰ ਲਿਆ, ਉਹਨਾਂ ਨੇ ਸਮੇਂ ਦੀ ਕਦਰ ਕੀਤੀ ਹੈ, ਉਹ ਸਮੇਂ ਸਿਰ ਲੜਕੇ ਮਰੇ ਨੇ, ਉਹ ਪ੍ਰਵਾਨ ਹੋ ਜਾਂਦੇ ਨੇ। ਅਤੇ ਜਿਹੜਾ ਦੂਜਾ ਪਹਿਰ ਹੈ ਉਹ ਹੈ ਕਿਸ਼ੋਰ ਅਵਸਥਾ, ਦੂਜਾ ਬਹੁਤੇ ਰਾਹ, ਉਸ ਵੇਲੇ ਮਨ ਦੇ ਵਿੱਚ ਬਹੁਤੇ ਰਾਹ ਖੁੱਲ੍ਹਦੇ ਨੇ। ਜਦੋਂ 15-16 ਸਾਲ ਦੀ ਉਮਰ ਹੁੰਦੀ ਹੈ ਉਸ ਵੇਲੇ ਬੱਚਾ ਸੋਚਦਾ ਮੈਂ ਆਹ ਵੀ ਕਰਾਂ, ਉਹ ਵੀ ਕਰਾਂ, ਕਈ ਪਾਸੇ ਮਨ ਕੀਆਂ ਮੱਤੀ ਖਿੰਡੀਆਂ, ਮਨ ਦੀਆਂ ਮੱਤਾਂ ਖਿੰਡਦੀਆਂ ਨੇ, ਬਹੁਤ ਡੂੰਘੇ ਸੋਚਾਂ ਦੇ ਸਮੁੰਦਰ ਵਿੱਚ ਡੁੱਬ ਜਾਂਦਾ ਹੈ ਵੀ ਮੈਂ ਆਹ ਕਰਾਂ ਆਹ ਕਰਾਂ, ਗੋਤੇ ਖਾਂਦਿਆਂ ਨਿਕਲ ਨਹੀਂ ਸਕਦਾ। ਤੀਜਾ ਮੋਹੀ ਗ੍ਰਾਹ, ਤੀਜੀ ਅਵਸਥਾ ਜਿਹੜੀ ਜਵਾਨ ਅਵਸਥਾ ਹੈ ਉਹਦੇ ਵਿੱਚ ਖਾਣ ਪੀਣ ਦਾ ਸ਼ੌਕ ਪੈਦਾ ਹੁੰਦਾ, ਭੁੱਖਤੇ ਅਤੇ ਦੋਵੇਂ ਕੁੱਤੀਆਂ ਭੌਂਕਣ ਲੱਗ ਜਾਂਦੀਆਂ ਨੇ, ਪਿਛਲਾ ਖਾਧਾ ਸਵਾਹ ਹੋ ਜਾਂਦਾ, ਹੋਰ ਖਾਣ ਦੀ ਇੱਛਾ ਰੱਖਦਾ, ਜਵਾਨੀ ਵਿੱਚ ਖਾਣ ਦਾ ਵਧੇਰੇ ਸ਼ੌਕ ਹੁੰਦਾ। ਚੌਥੀ ਜਿਹੜੀ ਬਿਰਧ ਅਵਸਥਾ ਹੈ ਉਹਦੇ ਵਿੱਚ ਫਿਰ ਐਸੀ ਨੀਂਦ ਆਉਂਦੀ ਆ, ਮੌਤ ਦੀ ਨੀਂਦ, ਅਤੇ ਅੱਖਾਂ ਮੀਟਦਾ ਨਹੀਂ ਅਤੇ ਪ੍ਰਲੋਕ ਸੁਧਾਰਦਾ ਨਹੀਂ, ਇਸ ਤਰ੍ਹਾਂ ਦੀ ਹਾਲਤ ਹੋ ਜਾਂਦੀ ਹੈ। ਅਤੇ ਫਿਰ ਦੁਬਾਰਾ ਹੋਰ ਜਨਮ ਲੈ ਲੈਂਦਾ, ਪੀ ਉਠ ਰਚੀ ਅਨੁਵਾਦ, ਫਿਰ ਦੁਬਾਰਾ ਹੋਰ ਜਨਮ ਲੈ ਕੇ ਫਿਰ ਉਹੀ ਝਗੜੇ ਸ਼ੁਰੂ ਕਰ ਦਿੰਦਾ। ਸੈਂਕੜੇ ਵਰ੍ਹਿਆਂ ਦੀ ਇਸਨੇ ਐਸੀ ਹੰਡ ਬੰਨ੍ਹੀ ਹੋਈ ਹੈ, ਕਈ ਜੂਨਾਂ ਦੇ ਵਿੱਚ ਭਟਕਦਾ ਭਟਕਦਾ ਮਨੁੱਖ ਆਪਣੇ ਜੀਵਨ ਨੂੰ ਸਫਲ ਨਹੀਂ ਕਰ ਪਾਉਂਦਾ। ਹਾਂ, ਸਤਿਗੁਰੂ ਕਹਿੰਦੇ ਨੇ ਜੇ ਸਾਰੇ ਵੇਲੇ ਅਤੇ ਸਾਰੇ ਸਮੇਂ ਨੂੰ ਸਫਲਾ ਕਰਨਾ ਚਾਹੁੰਦੇ ਹੋ, ਅੱਠੇ ਪੈਰ ਵਾਹਿਗੁਰੂ ਦੇ ਪੈ ਦੇ ਵਿੱਚ ਰਹੋ, ਫਿਰ ਉਹ ਸੱਚਾ ਸਾਹਿਬ ਤੁਹਾਡੇ ਮਨ ਵਿੱਚ ਵੱਸ ਜਾਵੇਗਾ, ਅਤੇ ਸੱਚਾ ਨਾਵਣ ਹੋਏ ਫਿਰ ਸੱਚਾ ਇਸ਼ਨਾਨ ਤੁਹਾਡਾ ਉਸ ਦਿਨ ਹੋਣਾ ਜਿਸ ਦਿਨ ਵਾਹਿਗੁਰੂ ਤੁਹਾਡੇ ਮਨ ਵਿੱਚ ਵੱਸ ਗਿਆ। ਲਓ ਹੁਣ ਅਗਲਾ ਸ਼ਲੋਕ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਹੈ। ਗੁਰੂ ਅੰਗਦ ਦੇ ਮਹਾਰਾਜ ਵੀ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਨਾਲ ਮਿਲਦਾ ਜੁਲਦਾ ਹੀ ਉਪਦੇਸ਼ ਦੇ ਰਹੇ ਹਨ। ਸਹੀ ਪੂਰੇ ਸ਼ਾਹ ਜਿੰਨੀ ਪੂਰਾ ਪਾਇਆ, ਹਜ਼ੂਰ ਕਹਿੰਦੇ ਭਾਈ ਉਹੀ ਅਸਲੀ ਸ਼ਾਹ ਨੇ, ਉਹੀ ਅਸਲੀ ਰਾਜੇ ਨੇ, ਉਹੀ ਅਸਲੀ ਪਾਤਸ਼ਾਹ ਨੇ, ਜਿੰਨੀ ਪੂਰਾ ਪਾਇਆ, ਜਿਨ੍ਹਾਂ ਨੇ ਭਾਈ ਉਸ ਪੂਰਾ ਪ੍ਰਭੂ ਉਸ ਪੂਰੇ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ।
ਅਠੀਵੇ ਪਰਵਾਹ ਰਹਿਣ ਇੱਕ ਤੈ ਰੰਗ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਗੁਰਮੁਖ ਪਿਆਰੇ ਅੱਠੇ ਹੀ ਪਹਿਰ ਹਮੇਸ਼ਾ ਲਈ ਬੇਪਰਵਾਹ ਰਹਿੰਦੇ ਨੇ ਅਤੇ ਇੱਕ ਵਾਹਿਗੁਰੂ ਦੇ ਰੰਗ ਵਿੱਚ ਹੀ ਰੰਗੇ ਰਹਿੰਦੇ ਨੇ। ਜਿਵੇਂ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਸਤਿਗੁਰੂ ਨੇ ਬਚਨ ਉਚਾਰਨ ਕੀਤੇ ਨੇ, ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ, ਪਰਵਾਹ ਨਾਹੀਂ ਕਿਸੈ ਕੇਰੀ ਬਾਜ ਸੱਚੇ ਨਾਹ, ਐਸੀ ਗੁਰਮੁਖਾਂ ਦੀ ਅਵਸਥਾ ਹੁੰਦੀ ਹੈ।
ਦਰਸ਼ਨ ਰੂਪ ਅਥਾ ਵਿਰਲੇ ਪਾਈ ਹੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਥਾ ਜੋ ਵਾਹਿਗੁਰੂ ਪਰਮੇਸ਼ਰ ਹੈ ਅਤੇ ਗੁਰਮੁਖ ਜਾਨ ਦਰਸ਼ਨ ਰੂਪ, ਉਹਦੇ ਦਰਸ਼ਨ ਦੇ ਵਿੱਚ ਅਤੇ ਸੁੰਦਰ ਰੂਪ ਦੇ ਵਿੱਚ ਜੁੜੇ ਰਹਿੰਦੇ ਨੇ। ਵਿਰਲੇ ਪਾਈਏ, ਪਰ ਐਸੇ ਗੁਰਮੁਖ ਪਿਆਰੇ ਵਿਰਲੇ ਹੀ ਸੰਸਾਰ ਦੇ ਵਿੱਚ ਪ੍ਰਾਪਤ ਹੁੰਦੇ ਨੇ, ਜਿਹੜੇ ਹਰ ਵੇਲੇ ਵਾਹਿਗੁਰੂ ਦੇ ਦਰਸ਼ਨਾਂ ਅਤੇ ਉਹਦੇ ਸਰੂਪ ਦੇ ਵਿੱਚ ਲੀਨ ਹੋਏ ਰਹਿੰਦੇ ਹਨ।
ਕਰਮ ਪੂਰੇ ਪੂਰਾ ਗੁਰੂ ਪੂਰਾ ਜਾ ਕਾ ਬੋਲ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਕਰਮ ਪੂਰਾ, ਜਦੋਂ ਪੂਰਾ ਭਾਗ ਜਾਗਦਾ ਹੈ ਅਤੇ ਪੂਰਾ ਗੁਰੂ, ਫਿਰ ਪੂਰਾ ਗੁਰੂ ਮਿਲ ਜਾਂਦਾ ਹੈ, ਪੂਰਾ ਜਾ ਕਾ ਬੋਲ, ਅਤੇ ਫਿਰ ਜਿਸ ਗੁਰੂ ਦਾ ਬੋਲ ਵੀ ਪੂਰਾ ਹੋ ਜਾਂਦਾ, ਐਸੇ ਗੁਰੂ ਦੀ ਸ਼ਰਨ ਪ੍ਰਾਪਤ ਹੁੰਦੀ ਹੈ।
ਨਾਨਕ ਪੂਰਾ ਜੇ ਕਰੇ ਘਟੈ ਨਾਹੀਂ ਤੋਲ,
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਦੋਂ ਪੂਰਾ ਗੁਰੂ ਪੂਰਾ ਕਰ ਦੇਵੇ, ਘਟੈ ਨਾਹੀਂ ਤੋਲ, ਫਿਰ ਉਹਦਾ ਤੋਲ ਕਦੇ ਵੀ ਘਟਦਾ ਨਹੀਂ ਹੈ। ਜਿਸ ਗੁਰਮੁਖ ਦਾ ਜੀਵਨ ਪੂਰਾ ਸਫਲ ਹੋ ਜਾਂਦਾ ਹੈ ਅਤੇ ਫਿਰ ਉਹਨੂੰ ਜਦੋਂ ਵੀ ਤੋਲੀਏ, ਜਦੋਂ ਵੀ ਪਰਖੀਏ, ਉਹ ਹਮੇਸ਼ਾ ਪੂਰਾ ਹੀ ਉਤਰਦਾ ਹੈ।
ਹੌੜੀ ਜਾਂ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈ ਹੈ,
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਪੌੜੀ ਵਿੱਚ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਨੇ, ਹੇ ਵਾਹਿਗੁਰੂ ਮੈਂ ਸੱਚੀ ਗੱਲ ਸੁਣਾ ਰਿਹਾ ਹਾਂ, ਜਦੋਂ ਤੂੰ ਮੇਰਾ ਬਣ ਗਿਆ ਤਾਂ ਕਿਆ ਹੋਰ, ਫਿਰ ਮੈਨੂੰ ਹੋਰ ਕਿਸੇ ਦੀ ਲੋੜ ਕਿਉਂ ਰਹਿ ਗਈ, ਹੋਰ ਕਿਸੇ ਦੀ ਕੀ ਲੋੜ ਰਹਿ ਗਈ, ਭਾਵ ਜਦੋਂ ਤੂੰ ਸਾਡਾ ਬਣ ਗਿਆ ਸਾਨੂੰ ਕਿਸੇ ਦੀ ਹੋਰ ਲੋੜ ਨਹੀਂ ਰਹੀ।
ਮੁੱਠੀ ਧੰਦੇ ਚੋਰ ਮਹਿਲ ਨਾ ਪਾਈ ਹੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੀ ਮਨਮੁੱਖ ਸ੍ਰਿਸ਼ਟੀ ਹੈ ਉਹ ਧੰਦੇ ਰੂਪੀ ਚੋਰ ਨੇ ਲੁੱਟ ਲਈ ਹੈ, ਮਹਿਲ ਨਾ ਪਾਈ ਹੈ, ਇਸੇ ਲਈ ਉਹ ਪਰਮੇਸ਼ਰ ਦੇ ਮਹਿਲ ਸੱਚਖੰਡ ਨੂੰ ਨਹੀਂ ਪ੍ਰਾਪਤ ਕਰ ਸਕਦੀ।
ਚਿੱਤ ਕਠੋਰ ਸੇਵ ਗਵਾਈ ਹੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹਨਾਂ ਦਾ ਅਰਥ ਹੈ ਇਸ ਜੀਵ ਨੇ ਚਿੱਤ ਕਠੋਰ, ਆਪਣੇ ਚਿੱਤ ਨੂੰ ਕਠੋਰ ਬਣਾ ਕੇ, ਪੱਥਰ ਬਣਾ ਕੇ ਸੇਵ ਗਵਾਈ, ਆਪਣੀ ਕੀਤੀ ਸੇਵਾ ਨੂੰ ਵਿਅਰਥ ਗਵਾ ਲਿਆ ਹੈ।
ਜਿੱਤ ਘਟ ਸੱਚ ਨਾ ਪਾਏ ਸੋ ਪੰਨ ਕਢਾਈ ਹੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਸ ਘਟ ਹਿਰਦੇ ਵਿੱਚ ਸੱਚ ਨਾ ਪਾਏ, ਸੱਚਾ ਨਾਮ ਨਹੀਂ ਪ੍ਰਾਪਤ ਹੁੰਦਾ, ਸੋ ਭੰਨ ਕਢਾਈਆ ਉਸ ਸਰੀਰ ਨੂੰ ਭੰਨ ਕੇ ਫਿਰ ਕਢਿਆ ਜਾਂਦਾ। ਇਹਦਾ ਮਤਲਬ ਇਹ ਹੈ ਵੀ ਉਸ ਨੂੰ ਵਾਰ ਵਾਰ ਜਨਮ ਲੈਣਾ ਪੈਂਦਾ ਹੈ।
ਕਿਉਂ ਕਰ ਪੂਰੇ ਵਟ ਤੋਲ ਤੁਲਾਈਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਪਣੇ ਇਸ ਜੀਵਨ ਨੂੰ ਬਈ ਪੂਰੇ ਵੱਟੇ ਦੇ ਨਾਲ ਪੂਰੇ ਤੋਲ ਦੇ ਵਿੱਚ ਕਿਵੇਂ ਤੁਲਾਇਆ ਜਾ ਸਕਦਾ ਹੈ। ਇਹ ਇੱਕ ਸਵਾਲੀਆ ਬਚਨ ਹੈ ਵੀ ਆਪਣੇ ਜੀਵਨ ਨੂੰ ਵੀ ਪੂਰੇ ਵੱਟੇ ਦੇ ਨਾਲ ਅਤੇ ਪੂਰੇ ਤੋਲ ਦੇ ਵਿੱਚ ਕਿਵੇਂ ਤੁਲਾਇਆ ਜਾ ਸਕਦਾ, ਇਹਦਾ ਉੱਤਰ ਅੱਗੇ ਦਿੰਦੇ ਹਨ।
ਧੰਨ
ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਦੋਂ ਮਨ ਦੇ ਵਿੱਚੋਂ ਹਉਮੈ ਚਲੀ ਜਾਵੇ ਨਾ, ਵੀ ਸੇਵਾ ਕਰਦਿਆਂ ਬਾਣੀ ਪੜ੍ਹਦਿਆਂ ਮਨ ਦੇ ਵਿੱਚ ਹੰਕਾਰ ਨਾ ਫੁਰੇ, ਜਦੋਂ ਵਿੱਚੋਂ ਹਉਮੈ ਚਲੀ ਜਾਵੇ ਤੇ ਫਿਰ ਇਹ ਮਨੁੱਖ ਪੂਰੇ ਤੋਲ ਵਿੱਚ ਤੋਲਿਆ ਜਾਂਦਾ ਹੈ, ਫਿਰ ਕੋਈ ਵੀ ਇਸ ਨੂੰ ਕੱਟ ਨਹੀਂ ਆਖ ਸਕਦਾ।
ਨਹੀਂ ਖਰੇ ਪਰਖ ਦਰ ਬੀ ਨਾਈ ਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਦਰ ਬੀ ਨਾਈ ਐ, ਜਦੋਂ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਬੀ ਨਾਈ ਐ ਦਾ ਅਰਥ ਹੈ ਛਾਣ ਬੀਣ ਹੁੰਦੀ ਹੈ। ਲਈਨ ਖਰੇ ਪਰਖ ਤੇ ਜਿਹੜੇ ਭਾਈ ਖਰੇ ਸਿੱਕੇ ਨੇ ਗੁਰਮੁਖ ਜੀਵਨ ਵਾਲੇ ਮਹਾਂਪੁਰਖ ਨੇ ਉਹਨਾਂ ਨੂੰ ਪਰਖ ਲਿਆ ਜਾਂਦਾ ਤੇ ਫਿਰ ਉਹਨਾਂ ਨੂੰ ਪਰਖ ਕੇ ਪ੍ਰਵਾਨ ਵੀ ਕਰ ਲਿਆ ਜਾਂਦਾ ਹੈ। ਦੂਜਾ ਕਈ ਵਿਦਵਾਨਾਂ ਨੇ ਇਹ ਵੀ ਅਰਥ ਕੀਤਾ ਲਈਨ ਖਰੇ ਪਰਖ ਦਰ ਬੀਨਾਈ ਹੈ, ਵੀ ਉਹ ਵਾਹਿਗੁਰੂ ਪਰਮੇਸ਼ਰ ਬੀਨਾਈ ਦਾ ਅਰਥ ਹੈ ਦ੍ਰਿਸ਼ਟੀ। ਉਹ ਵਾਹਿਗੁਰੂ ਆਪਣੀ ਜਿਹੜੀ ਪਾਰਖੂ ਬੀਨਾਈ ਹੈ ਦ੍ਰਿਸ਼ਟੀ ਦੇ ਨਾਲ ਜਿਹੜੇ ਗੁਰਮੁਖ ਨੇ ਖਰੇ ਜੀਵਨ ਵਾਲੇ ਉਹਨਾਂ ਦੀ ਪਰਖ ਕਰ ਲੈਂਦਾ ਤੇ ਉਹਨਾਂ ਨੂੰ ਪ੍ਰਵਾਨ ਕਰ ਲੈਂਦਾ ਹੈ।
ਸਦਾ ਇਕਤ ਹਟ ਪੂਰੇ ਗੁਰ ਪਾਈਐ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਨਾਮ ਦਾ ਸੌਦਾ ਹੈ ਇੱਕੋ ਹੀ ਹੱਟ ਤੇ ਹੈ, ਉਹ ਹੱਟ ਕਿਹੜੀ ਹੈ? ਪੂਰੇ ਗੁਰੂ ਦੀ ਸੰਗਤ ਹੈ, ਪੂਰੇ ਗੁਰ ਪਾਈਐ, ਪੂਰੇ ਗੁਰੂ ਦੀ ਹੱਟ ਸੰਗਤ ਤੋਂ ਹੀ ਨਾਮ ਦਾ ਸੌਦਾ ਪ੍ਰਾਪਤ ਹੁੰਦਾ ਹੈ। ਜਿਸਨੇ ਨਾਮ ਦਾ ਸੌਦਾ ਪ੍ਰਾਪਤ ਕਰਨਾ ਹੈ ਭਾਈ ਗੁਰੂ ਦੀ ਹੱਟ ਸੰਗਤ ਵਿੱਚ ਆਓ, ਇੱਥੇ ਆ ਕੇ ਨਾਮ ਦਾ ਸੌਦਾ ਪ੍ਰਾਪਤ ਹੁੰਦਾ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਅਪਾਰ ਬਖਸ਼ਿਸ਼ ਕੀਤੀ ਸਾਨੂੰ, ਪਾਵਨ ਪਵਿੱਤਰ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਸੁਣਿਆ ਮਨ ਵਿੱਚ ਵਸਾਈਏ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਲਈਨ ਖਰੇ ਪਰਖ ਦਰ ਬੀ ਨਾਈਐ, ਸੌਦਾ ਇਕਤ ਹਟ ਪੂਰੇ ਗੁਰ ਪਾਈਐ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।